ਵਾਹਿਗੁਰੂ।
ਵਾਲੜਿਆ ਤੂੰ ਖੇਡਾਂ ਚ ਪਰਚਾਈਆਂ ਸੀ
ਧਰਮ ਸਿਆਸਤ ਇਕੱਠੇ ਕਰਕੇ ਦੋ ਤਲਵਾਰਾਂ ਪਾਈਆਂ ਸੀ ਮੀਰੀ ਪੀਰੀ ਵਾਲੜਿਆ ਅਜਮਤ ਦੀ ਰਾਖੀ ਇੱਕ ਰਾਖੀ ਕਰੇ ਅਮੀਰੀ ਦੀ
ਓ ਰਾਖੀ ਕਰੇ ਅਮੀਰੀ ਦੀ
ਇੱਕ ਤਾਜ ਦੀ ਮਾਲਕ ਹੈ ਇੱਕ ਕਰਦੀ ਸਾਂਭ ਫਕੀਰੀ ਦੀ
ਓ ਕਰਦੀ ਸਾਂਭ ਫਕੀਰੀ ਦੀ
ਤੂੰ ਪਾਪਾਂ ਦੇ ਪਰਦੇ ਚੁੱਕੇ
ਤੂੰ ਪਾਪਾਂ ਦੇ ਪਰਦੇ ਚੁੱਕੇ ਹੋ ਗਈਆਂ ਰੁਸ਼ਨਾਈਆਂ ਸੀ ਧਰਮ ਸਿਆਸਤ ਇਕੱਠੇ ਕਰਕੇ ਦੋ ਤਲਵਾਰਾਂ ਪਾਈਆਂ ਸੀ ਮੀਰੀ ਪੀਰੀ ਵਾਲੜਿਆ ਅਕਾਲ ਤਖਤ ਬਣਵਾਇਆ ਸੀ ਅਕਾਲ ਤਖਤ ਬਣਵਾਇਆ ਸੀ
ਵਿੱਚ ਸਿਆਸਤ ਧਰਮ ਨ ਭੁੱਲੇ ਗੁੱਜਾ ਭੇਦ ਰਖਾਇਆ ਸੀ
ਉਹ ਗੁੱਜਾ ਭੇਦ ਰਖਾਇਆ ਸੀ
ਵਿਧੀ ਚੰਦ ਜੈ ਜੋਦੇ ਤੇਰੇ ਵਿਧੀ ਚੰਦ ਜੈ ਜੋਦੇ ਤੇਰੇ
ਕਰਦੇ ਰਹੇ ਅਗਵਾਈਆਂ ਸੀ ਧਰਮ ਸਿਆਸਤ ਇਕੱਠੇ ਕਰਕੇ ਦੋ ਤਲਵਾਰਾਂ ਪਾਈਆਂ ਸੀ ਮੀਰੀ ਪੀਰੀ ਵਾਲੜਿਆ
ਵਿਦਵਾਨਾਂ ਨੇ ਸ਼ਾਹਾਂ ਦੇ ਨਾਲ ਤੁਲਨਾ ਕੀਤੀ ਤੇਰੀ ਏ
ਤੁਲਨਾ ਕੀਤੀ ਤੇਰੀ ਏ
ਜਹਾਂਗੀਰ ਦੀ ਪੱਗ ਦੇ ਨਾਲੋਂ ਤੇਰੀ ਪੱਗ ਉਚੇਰੀ ਏ
ਤੇਰੀ ਪੱਗ ਉਚੇਰੀ ਏ
ਚੰਡੀ ਦੀ ਚਮਕਾਰ ਵੇਖ ਕੇ
ਚੰਡੀ ਦੀ ਚਮਕਾਰ ਵੇਖ ਕੇ
ਕੰਮ ਗਈਆਂ ਬਾਦਸ਼ਾਹੀਆਂ
ਸੀ ਧਰਮ ਸਿਆਸਤ ਇਕੱਠੇ ਕਰਕੇ ਦੋ ਤਲਵਾਰਾਂ ਪਾਈਆਂ ਸੀ ਮੀਰੀ ਪੀਰੀ ਵਾਲੜਿਆ
Thank you. ਸਿਆਣਾ ਬਾਦਸ਼ਾਹ ਤੇਰਾ ਦਿਦਾਰ ਕਰਕੇ ਚਮਣ ਮਹਿਕ ਉੱਠਦੀ ਰੰਗ ਰੰਗ ਦੀਏ ਹੀਰੇ ਚਮਕਦੇ ਸੋਹਣੇ ਦਸਤਾਰਿਆਂ ਤੇ ਵੇਖ ਚੰਨ ਦੀ ਚਾਨਣੀ ਸੰਗਦੀ ਏ ਨੀਲਾ ਨੱਚਦਾ ਫਿਰੇ ਮੈਦਾਨ ਅੰਦਰ ਉਹਨੂੰ ਤਾਂਗ ਰਹਿੰਦੀ ਹਰਦਮ ਜੰਗਦੀ ਏ ਤੇਰੀ ਕਲਗੀ ਦੀ ਝਲਕ ਨਾ ਜਾਏ ਚੱਲੀ ਤੇ ਗੁਬੈਰੀਆਂ ਦੇ ਸੀਨੇ ਡੰਗ ਦੀ ਪਿਆਲੇ ਪੰਜ ਪੀਰ ਤੂੰ ਛੇਵਾਂ ਪੀਰ ਅਖਵਾਇਆ ਸੀ
ਛੇਵਾਂ ਪੀਰ ਅਖਵਾਇਆ ਸੀ
ਦਇਆ ਧਰਮ ਤੇ ਧੀਰਜ ਰੱਖੇ ਸਤਸੰਗ ਤੋਖ ਕਮਾਇਆ ਸੀ
ਉਹ ਸਤਸੰਗ ਤੋਖ ਕਮਾਇਆ ਸੀ
ਗੁਰਮੁਖ ਤੇ ਚੰਗਿਆੜਾ ਕਹਿੰਦੇ
ਗੁਰਮੁਖ ਤੇ ਚੰਗਿਆੜਾ ਕਹਿੰਦੇ ਤੇਰੀਆਂ ਧਨ ਕਮਾਈਆਂ ਸੀ ਧਰਮ ਸਿਆਸਤ ਇਕੱਠੇ ਕਰਕੇ ਦੋ ਤਲਵਾਰਾਂ ਪਾਈਆਂ ਸੀ ਮੀਰੀ ਪੀਰੀ ਵਾਲੜਿਆ
ਗੁਰੂ ਦਰਬਾਰ ਵਿੱਚ ਸੱਜ ਬੈਠੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਵੱਡ ਭਾਗੇ ਹਾਂ ਸਤਿਗੁਰਾਂ ਦੀ ਗੋਦ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ ਵੱਡ ਭਾਗੀ ਸਤ ਸੰਗਤ ਪਾਵੈ ਭਾਗਹੀਨ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਦੇਹ ਮਹਾਵਾਕ ਅਨੁਸਾਰ ਸਨਮਾਨਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇਠ ਦਾ ਮਹੀਨਾ ਚੱਲਦਾ ਹੈ ਅਤੇ ਇਸ ਮਹੀਨੇ ਵਿੱਚ ਆਪਾਂ ਪੰਚਮ ਗੁਰਦੇਵ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਜੋੜ ਮੇਲਾ ਜੇਠ ਸੁਦੀ ਚੌਥ ਪਿਛਲੇ ਦਿਨੀਂ ਸ਼ਰਧਾ ਭਾਵਨਾ ਸਤਿਕਾਰ ਸਹਿਤ ਆਪਣੇ ਹਿਰਦੇ ਦੇ ਸਾਗਰ ਦੀਆਂ ਗਹਿਰਾਈਆਂ ਵੱਲ ਵਿੱਚੋਂ ਸ਼ਰਧਾ ਦੇ ਫੁੱਲ ਭੇਟਾ ਕਰਦਿਆਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਤਿਕਾਰ ਨਾਲ ਯਾਦ ਕੀਤਾ ਹੈ। ਇਸ ਜੇਠ ਦੇ ਮਹੀਨੇ ਵਿੱਚ ਹੀ ਆਉਣ ਵਾਲੇ ਦਿਨਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਛੇਵੇਂ ਪਾਤਸ਼ਾਹ ਜੀ ਨੇ ਬਹੁਤ ਵੱਡੇ ਚੋਜ ਰਚਾਏ ਜਿਨ੍ਹਾਂ ਵਿੱਚੋਂ ਬਾਬਾ ਬੁੱਢਾ ਸਾਹਿਬ ਬਾਬਾ ਵਿਧੀ ਚੰਦ ਭਾਈ ਲੰਗਾਹ ਭਾਈ ਗੁਰੀਆ ਭਾਈ ਪੁਰਾਣਾ ਭਾਈ ਜੇਠਾ ਇਹ ਗੁਰਗੱਦੀ ਦੀਆਂ ਵਸਤਾਂ ਲੈ ਕੇ ਲਾਹੌਰ ਤੋਂ ਆਏ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸੁਨੇਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੁਨੇਹਾ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤਾ ਅਤੇ ਨਾਲ ਹੀ ਗੁਰਗੱਦੀ ਦੀ ਵਸਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੇਸ਼ ਕੀਤੀ। ਹੁਣੇ ਦੱਸ ਰਹੇ ਸਨ ਸਤਿਕਾਰਯੋਗ ਬਾਬਾ ਜੀ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਸਿੱਖਾਂ ਉੱਤੇ ਬਹੁਤ ਵੱਡਾ ਪਰਉਪਕਾਰ ਕੀਤਾ ਅਤੇ ਵਡਿਆਈ ਬਖਸ਼ੀ ਗੁਰਸਿੱਖਾਂ ਨੂੰ ਅਤੇ ਉਹੀ ਵਡਿਆਈ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਗੱਦੀ ਸੁਸ਼ੋਭਿਤ ਕੀਤਾ। ਹੁਣ ਗੁਰਗੱਦੀ ਸੁਸ਼ੋਭਿਤ ਕਰਨ ਵਾਲੀ ਜਗ੍ਹਾ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਹੈ ਗੁਰੂ ਕੀਆਂ ਸਿੱਖ ਸੰਗਤਾਂ ਲਈ ਬੈਠਣ ਵਾਸਤੇ ਸੋਹਣੀ ਵਿਛਾਈ ਕਰਵਾਈ ਸੱਚੇ ਪਾਤਸ਼ਾਹ ਆਪ ਪਲੰਘ 'ਤੇ ਬਿਰਾਜਮਾਨ ਹੁੰਦੇ ਗੁਰੂ ਕੀ ਸੰਗਤ ਨਾਲ ਵਿਚਾਰ ਕਰਦੇ ਹਰਿਮੰਦਰ ਸਾਹਿਬ ਦੇ ਅੰਦਰ। ਪਰ ਜਿਸ ਦਿਨ ਤੋਂ ਆਦਿ ਗ੍ਰੰਥ ਦਾ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ और बाबा बुढ़ा साहब जी नू उस ते ग्रंथी नियत कीते गए। उस दिन तो गुरु अर्जन देव महाराज जी आप हरिमंदर साहब दे अंदर पलंग उते नहीं बैठे, नहीं बराजे। फिर सामने उच्ची जगह एक बुंगा बनाया जिन्हों अकाल बुंगा किया जाता सी। अकाल पुरख के नाम से एक कमरा एक बुंगा तैयार करवाया, उहदे विच सुख आसन किया जाता सी आदि ग्रंथ का, साहिब गुरदेव सतगुरु गुरु ग्रंथ साहिब महाराज जी का। गुरु अर्जन देव महाराज जदों सरोवर दी हरिमंदर साहब की सेवा करवाउंदे सी उदों इस अकाल बुंगे वाली जगह आण के पलंगे उत्ते बराजदे। पर जिस दिन तो सतगुरु गुरु ग्रंथ साहिब महाराज का आदि सत्कार गुरु अर्जन देव महाराज जी ने किया, अपने उस पलंगे उत्ते गुरु अर्जन देव महाराज आण के विराजमान नहीं होए। थले विछाई की, थले विश्राम करना है, पलंगे उत्ते आदि ग्रंथ साहिब दे पावन स्वरूप उन्हां नूं सुख आसन करना है। ते यही जगह है जिस जगह उत्ते गुरु हरगोबिंद साहिब महाराज जी ने इस अकाल बुंगे नूं अकाल तखत साहिब दा रूप दिता, नाम दिता। अज भी वह तखत साहिब मौजूद है उत्थे। गुरु ग्रंथ साहिब महाराज जी का उस अंदर प्रकाश नहीं किया जाता। जाते हो ना अकाल तख्त साहब, नमस्कार करते हो, सतगुरु गुरु ग्रंथ साहिब महाराज जी का प्रकाश बाहर होता है, पर उस जगह के अंदर शस्त्र सजाए होंगे है। यह वह जगह है जिस जगह पर गुरु हरगोबिंद साहिब महाराज बैठे, अकाल बुंगे वाली जगह। 1609 ईस्वी में बाबा बुढ़ा साहब जी ने गुरियाई का तिलक मस्तक ते लाया ते परिवर्तन लिया गुरु हरगोबिंद साहब महाराज जी ने। उहदे विच परिवर्तन यह सी कि दो श्री साहिबां बनवाईया गई। गुरु अर्जन देव जी का सुनेहा सी, मेरे पुत्र नूं आखियो अखां ते हथ रख के कंध ना ढासना ला के रोंदा ना रहे, वक्त आया शस्त्र पकड़ने श्री साहिब पकड़ने वास्ते गुरेज नहीं करना। यह सुनेहा सी ते दो श्री साहिबां बनवाईया गई। कई मेरे वीर कह देंदे आ बाबा बुढ़ा साहिब नूं भुलेखा लगा, श्री साहिब खब्बे पासे पाई दी है, पहली सज्जे पासे पा दिती। नहीं, भुलेखा नहीं सी लगा, उस ब्रह्म ज्ञानी महान पुरख ने पहली श्री साहिब पाई ही सज्जे पासे ते दूजी खब्बे पासे पाई। कहिंदे गुरु हरगोबिंद साहिब महाराज कहिंदे बाबा बुढ़ा जी ये लाओ ना दूजी पा दिओ। हुण दूजी बनी सी ते पाई, असल विच दो श्री साहिबां बनवाईयां गईयां। जेड़ी पहली पाई सज्जे पासे ओ पीरी दी, पंज प्याले पंज पीर छठम पीर बैठा गुर भारी, ये छठम पीर ने। पंज प्याले दया धर्म सत संतोख ते धीरज, ये पंज प्याले पंज पीर गुरु नानक देव जी, गुरु अंगद देव जी, गुरु अमरदास महाराज ते गुरु रामदास गुरु अर्जन देव महाराज, पंज पीर छठम पीर बैठा गुर भारी। भाई साहब भाई गुरदास जी अपनी वार विच कहिंदे ने, अर्जुन काया पलट के मूर्त हरगोबिंद सवारी, चली पीढ़ी सोढ़ियां रूप दिखावन वारो वारी, दल भंजन गुर सूरमा वध जोधा बहु परोपकारी। परोपकारी गुरु तखत सुभायमान होए, दो श्री साहिबां पहनियां, दस्तार सजाई, दस्तार ते कलगी सजाई, शस्त्र पहने, एक राम जंगा निहंग सिंघां दा बोला है, पिस्तौल गुरु हरगोबिंद साहिब महाराज दे कोल है, तीर कमान है, मोढ़े उत्ते तीरां दा पत्था है, दो श्री साहिबां ने हाथ विच बाज है। यह शान शहनशाह वाली है। बादशाह जहांगीर आगरे दे किले विच राज करदा सी। शाहजहान बादशाह उहदे मरण तो बाद दिल्ली विच राजधानी लै आया, ते सतगुरु हरगोबिंद साहिब महाराज जी ने जहांगीर दे वेले ए शस्त्र धारण कीते सन। वो आगरे दे किले विच राज करदा सी। सतगुरु हरगोबिंद साहिब महाराज जी ने पहला ही ब्योतबंदी अनुसार बाबा बिधी चंद जी नूं आख्या सी, आ साडा प्रयोजन है, इस प्रयोजन दे अधीन जिस दिन शस्त्र पहने उस दिन एक ढाडी जत्था चाहीदा है, ढाडी वार गायन करेगा। बाबा बिधी चंद जी ने आख्या, महाराज ढाडी जत्था मेरे पिंड सुर सिंह दा है, मीर नत्था मल ते मीर अब्दुल खैर ਦੋਵੇਂ ਮਾਸੀ ਦੇ ਪੁੱਤ ਭਰਾ, ਇੱਕ ਦਾ ਪਿੰਡ ਸੁਲਤਾਨ ਵਿੰਡ, ਇੱਕ ਦਾ ਸੁਰ ਸਿੰਘ ਹੈ, ਦੋਵੇਂ ਇਕੱਠੇ ਰਹਿੰਦੇ ਨੇ। ਹੁਕਮ ਕਰੋ ਤੇ ਮੈਂ ਲੈ ਆਵਾਂ। ਸਤਿਗੁਰੂ ਮਹਾਰਾਜ ਕਹਿੰਦੇ ਜਾਓ ਮਹਾਰਾਜ, ਉਸ ਤੁਹਾਡੀ ਜਥੇ ਨੂੰ ਗੱਡੇ ਤੇ ਸਵਾਰ ਕਰਵਾ ਕੇ ਲਿਆਈਏ ਜਾਂ ਘੋੜਿਆਂ ਤੇ ਸਵਾਰ ਕਰਵਾ ਕੇ ਲਿਆਈਏ। ਹਜ਼ੂਰ ਕਹਿੰਦੇ ਨਹੀਂ, ਸਾਡਾ ਹਾਥੀ ਲੈ ਕੇ ਜਾਓ। ਤੁਹਾਡੀ ਜਥੇ ਨੂੰ ਹਾਥੀ ਤੇ ਸਵਾਰ ਕਰਵਾ ਕੇ ਲਿਆਂਦਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਢਾਡੀਆਂ ਨੂੰ ਇਹ ਦੱਸਿਆ ਕਿ ਅਸੀਂ ਦੋ ਸ੍ਰੀ ਸਾਹਿਬਾਂ ਪਹਿਨਣੀਆਂ ਨੇ, ਉਹਨਾਂ ਦੀ ਵਾਰ ਤੁਸਾਂ ਲਿਖਣੀ ਹੈ। ਉਸ ਵੇਲੇ ਦੇ ਢਾਡੀ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ 1609 ਈਸਵੀ 21 ਜੁਲਾਈ ਵਾਲੇ ਦਿਨ, ਜਦੋਂ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਵਿੱਚ ਸ਼ਸਤਰ ਪਹਿਨ ਕੇ ਵੀਰਤਾ ਦਾ ਰੂਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਤਖ਼ਤ ਸਾਹਿਬ ਬਿਰਾਜਮਾਨ ਹੋਏ, ਤਖ਼ਤ ਉੱਤੇ ਬੈਠੇ, ਉਸ ਵੇਲੇ ਦੇ ਢਾਡੀ ਨੇ ਵਾਰ ਗਾਇਨ ਕੀਤੀ। ਇਹ ਵਾਰ ਉਸੇ ਢਾਡੀ ਦੀ ਲਿਖੀ ਹੈ, ਇਹ ਵਾਰ ਉਸੇ ਢਾਡੀ ਦੇ ਗਾਈ ਹੋਈ ਹੈ, ਜਿਸ ਰਾਗ ਵਿੱਚ, ਜਿਹੜੇ ਲਹਿਜੇ ਵਿੱਚ ਉਸ ਵੇਲੇ ਦੇ ਢਾਡੀ ਨੇ ਵਾਰ ਗਾਈ, ਉਸੇ ਹੀ ਵਾਰ ਨੂੰ ਵਲਟੋਏ ਦਾ ਢਾਡੀ ਜਥਾ ਬਿਨੇ ਕਰਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ਾਨ ਦੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਤਾਰੀਫ ਦੀ, ਇਹ ਵਾਰ ਉਸ ਵੇਲੇ ਦੇ ਢਾਡੀ ਦੀ ਲਿਖੀ ਤੇ ਗਾਈ ਹੋਈ ਹੈ। ਉਸ ਵੇਲੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਹੈ। ਇਉਂ ਕਹਿ ਰਹੇ Thank you.
मार दुष्टा करत गिर दी पग तेरी की जा गिर दी।
उस वेले दे ढाडी ने जेड़ी वार गाई एदे विच जेड़ी आखरी पंक्ति है इस पंक्ति ने वक्त दी सरकार नू कांबा छेड़ दिता। ढाडी ने आख्या सी महाराज पग तेरी की जहांगीर दी, और जहांगीर दी ते पग तुहाडी पग दा मुकाबला ही नहीं करदी। ते वक्त दी हुकूमत दे शहनशाह दी पग नू वंगारना मौत नू आवाज मारनी सी। इनी जुरत नाल उस वेले दे ढाडी ने वार गायन करदे होए गुरु हरगोबिंद साहिब महाराज जी दी पग दी तारीफ कीती, पग तेरी की जहांगीर दी। बादशाह जहांगीर दे दरबार विच शिकायत पहुंची। शिकायत करन वाले कौन सन? दो बंदे, एक गुरु हरगोबिंद साहिब महाराज जी दे सके ताया जी, गुरु अर्जन दे पंचम पातशाह महाराज दे वड्डे भ्राता बाबा पृथ्वी चंद, ते दूजे दीवान चंदू लाल। पृथ्वी चंद लाहौर गया, चंदू लाल नू मिलिया, सारी गल जाके दसी। पृथ्वी चंद नू ते ओदी घरवाली करमों ने इथों तक कह दिता सी तू क्या सी गंगा ते अर्जुन दे घर पुत्र नहीं होना, ते गंगा बाबा बुढ़ा साहिब दे चरणा विच गई, बाबा बुढ़ा साहिब जी ने अरदास कीती, वर नहीं सी दिता। वर ते शराब दी इन्हां दो चीजां दी गुरु घर विच गुरमत विच कोई थां नहीं। बाबा बुढ़ा साहिब जी ने प्रशादा छकिया, प्रशादा छकन तो बाद अरदास कीती, ते गुरु हरगोबिंद साहिब महाराज सचे पातशाह जी दा पंचम गुरदेव सतगुरु अर्जन देव महाराज जी दे ग्रह विखे गुरु की वडाली विखे 1595 ईस्वी नूं हाड़वदी दूज नूं सतगुरु महाराज दा अवतार होया। करमो कहिंदी तू कहिंदा से छोटे भ्राता अर्जन दे गंगा दे घर पुत्र नहीं होना, ओ बाबा बुढ़ा जी ने अरदास कीती है, ओ अरदास गुरु नानक दे चरणा विच पूरी हो गई, गंगा दे घर ते पुत्र ने जन्म लिया। पृथ्वी चंद ने आख्या करमो फिक्र ना कर, जे अर्जुन दे घर गंगा दी कुखो पुत्र पैदा हो गया उन्हूं जवानी मैं नहीं चढ़न देंगा। पहला वार गुरु हरगोबिंद साहिब महाराज उते दाई दे राही करवाया, दाई ने अपने अस्त्रां नूं जहर लाया। माता गंगा जी कोलों खडावी सी, दाई भी सी, गुरु हरगोबिंद साहिब जी नूं उठा के अपना अस्थन गुरु हरगोबिंद साहिब महाराज के मुख विच पाउणा चाहुंदी है, ताकि ये दुध के बहाने जदों मेरी छाती का दुध चुंगेगा वह दुध ना जहर जाऊगा तो जहर पी के मर जाएगा। पर गुरु हरगोबिंद साहिब महाराज सच्चे पातशाह ओदी गोद विच रो रहे ने, बचपन विच है वरलाप किया है। माता गंगा जी ने उस वेले चुक लिया, रोंदे क्यों ने? कुछ समय बाद उस औरत दे खुद अपने ही अस्थना उते लगा होया जहर उहदे जिस्म विच असर कर गया, वह मर गई। पहला वाकिया सी जो पृथ्वी चंद ने लालच दे के इस औरत नूं गुरु हरगोबिंद साहिब महाराज जी नूं कतल करन दा, गुरु हरगोबिंद साहिब महाराज नूं मारन दा यह मनसूबा तैयार किया, पर वह औरत मर गई। मरन लगी यह दस के गई कि तुहाडे जेठ जठाणी ने मैनू ये कुछ करन वास्ते पैसे दिते है। दूजा वार दही विच जहर मिला के खडावे पंडित दे राही पृथ्वी चंद ने वार किया है। गुरु हरगोबिंद साहिब महाराज उदो खेडन लगे सन, जे फिरदे है बचपन है ना, बचपना है, पर वह दही नहीं खांदे। गुरु अर्जन देव महाराज खुद आप मौजूद ने, वह खडावा कहिंदा महाराज ये दही नहीं खांदे। सतगुरु हरगोबिंद साहिब महाराज जी नूं जबरदस्ती वह खडावा ब्राह्मण दही खवाउण लगा। सच्चे पातशाह जी ने इउं हाथ मारिया ते दही वाला बाटा थले डिग पिया, दही जमीन उत्ते खिलर गया। मोती नां दा कुत्ता रखिया होया सी, उह भज के आया दही खा गया। दही खाण तो कुछ पलां बाद ही मोती की मौत हो गई। सतगुरु हरगोबिंद साहिब महाराज जी ने दही नहीं खाधा। गुरु अर्जन देव महाराज कहण लगे खडावे नूं इह की है? कहिंदा महाराज तुहाडे वड्डे भ्राता ने पैसे दिते, मैनू आखिया सी मैं तुहाडे पुत्र नूं मारना है, यह जहर मिला के दही लियांदा ते दही इन्हां ने नहीं खाधा, कुत्ता खा गया, कुत्ता मर गया, तुहाडे भरा वल्लों लालच दे के मैनू तुहाडे तक पहुंचाया गया। दूजा वार ਤੀਜਾ ਵਾਰ ਵੀ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਤੇ ਹੋਇਆ। ਚੌਥਾ ਵਾਰ ਬੜਾ ਮਾਰੂ ਸੀ, ਇਹ ਵਾਰ ਸੀ ਖਡਾਵਾ ਸਤਿਗੁਰਾਂ ਦਾ ਹਮਜੋਲੀ ਸਾਥੀ ਬਚਪਨ ਦਾ, ਉਹਦੇ ਰਾਹੀਂ ਉਹਦੀ ਜੇਬ ਬਣਾਈ ਦੋ ਖਾਨੇ, ਮਠਿਆਈ ਪਾ ਦਿੱਤੀ ਜੇਬ ਵਿੱਚ, ਅਤੇ ਇਹ ਕਿਹਾ ਗਿਆ ਜਦੋਂ ਹਰਗੋਬਿੰਦ ਦੇ ਨਾਲ ਖੇਡਣਾ ਹੈ ਨਾ, ਉਹ ਖੇਡਦਿਆਂ ਖੇਡਦਿਆਂ ਤੂੰ ਜਿਹੜਾ ਮਠਿਆਈ ਜ਼ਹਿਰ ਵਾਲੀ ਮਠਿਆਈ ਵਾਲਾ ਖਾਨਾ, ਇਹਦੇ ਵਿੱਚੋਂ ਜ਼ਹਿਰ ਵਾਲੀ ਮਠਿਆਈ ਕੱਢਣੀ ਅਤੇ ਹਰਗੋਬਿੰਦ ਨੂੰ ਖੋਣੀ ਹੈ, ਅਤੇ ਜਿਹੜੀ ਮਿੱਠੀ ਮਠਿਆਈ ਵਾਲਾ ਖਾਨਾ ਉਹ ਤੂੰ ਆਪ ਮਠਿਆਈ ਖਾਣੀ ਹੈ। ਭੁਲੇਖਾ ਇਹ ਪਾਉਣਾ ਹੈ ਕਿ ਮਠਿਆਈ ਜੇਬ ਵਿੱਚ ਇੱਕੋ ਹੀ ਹੈ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਹਰਗੋਬਿੰਦ ਨੂੰ ਵੀ ਖਵਾ ਰਿਹਾ ਅਤੇ ਆਪ ਵੀ ਖਾ ਰਿਹਾ। ਉਸ ਦੇ ਅਕਲ 'ਤੇ ਪਰਦਾ ਪੈ ਗਿਆ, ਉਹ ਹਮਸਾਇਆ ਦੋਸਤ ਸੀ ਸਤਿਗੁਰੂ ਜੀ ਦਾ, ਜਿਹੜੀ ਮਿੱਠੀ ਮਠਿਆਈ ਵਾਲਾ ਖਾਨਾ ਇਹਦੇ ਵਿੱਚ ਹੱਥ ਪਾਉਂਦਾ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਵਾ ਦਿੰਦਾ, ਜਿਹੜੀ ਜ਼ਹਿਰ ਵਾਲੀ ਉਹ ਆਪ ਖਾ ਲੈਂਦਾ। ਕੁਝ ਪਲਾਂ ਬਾਅਦ ਉਹ ਸਾਥੀ ਵੀ ਮਰ ਗਿਆ। ਇਸ ਤਰ੍ਹਾਂ ਪਿਰਥੀ ਚੰਦ ਨੇ ਚਾਰ ਵਾਰ ਇੱਕ ਸਪੇਰੇ ਦੇ ਰਾਹੀਂ ਉਹਨੂੰ ਲਾਲਚ ਦੇ ਕੇ ਕਿ ਜ਼ਹਿਰੀਲੇ ਸੱਪ ਨੂੰ ਹਰਗੋਬਿੰਦ ਫੜੇਗਾ, ਸੱਪ ਡੰਗ ਮਾਰੇਗਾ, ਹਰਗੋਬਿੰਦ ਦੀ ਮੌਤ ਹੋ ਜਾਵੇਗੀ। ਪਰ ਉਸ ਸੱਪ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਵਿੱਚ ਫੜ ਕੇ ਉਹਦਾ ਸਿਰ ਇੰਨਾ ਜ਼ੋਰ ਦੀ ਦਬਾਇਆ ਅਤੇ ਜ਼ਮੀਨ ਉੱਤੇ ਰਗੜ ਦਿੱਤਾ, ਸੱਪ ਮਰ ਗਿਆ। ਸਪੇਰਾ ਰੋ ਕੇ ਕਹਿਣ ਲੱਗਾ, ਮਹਾਰਾਜ ਮੇਰੀ ਤਾਂ ਜ਼ਿੰਦਗੀ ਦਾ ਇਹ ਰੁਜ਼ਗਾਰ ਸੀ, ਆਹ ਤੁਹਾਡੇ ਪੁੱਤਰ ਨੇ ਮੇਰਾ ਸੱਪ ਮਾਰ ਦਿੱਤਾ ਹੈ, ਪਰ ਇੱਕ ਗੱਲ ਯਾਦ ਰੱਖੋ, ਇਹ ਵਾਰ ਤੁਹਾਡੇ ਭਰਾਤਾ ਨੇ ਕਰਨ ਵਾਸਤੇ ਮੈਨੂੰ ਭੇਜਿਆ ਜੀ, ਤੁਹਾਡੇ ਪੁੱਤਰ ਨੂੰ ਸੱਪ ਲੜਾ ਕੇ ਮਾਰ ਦੇਣਾ ਸੀ। ਇਹ ਚਾਰ ਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਤੇ ਬਚਪਨ ਵਿੱਚ ਹੋਏ ਸਨ। ਪਿਰਥੀ ਚੰਦ ਅਜੇ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨ ਤੋਂ ਖਤਮ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਇਹ ਚੰਦੂ ਨਾਲ ਮਿਲ ਕੇ ਜਹਾਂਗੀਰ ਬਾਦਸ਼ਾਹ ਤੱਕ ਇੱਕ ਰਿਪੋਰਟ ਪਹੁੰਚਾਈ ਗਈ, ਚੁਗਲੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਖਿਲਾਫ। ਉਸ ਚੁਗਲੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਤਾਰੀਫ ਝਲਕਾਂ ਮਾਰਦੀ ਹੈ। ਚੰਦੂ ਲਾਲ ਨੇ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਖਿਲਾਫ ਚੁਗਲੀਆਂ ਲਾ ਕੇ ਸਰਕਾਰ ਦਾ ਦਿਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਤੀ ਨਫ਼ਰਤ ਭਰਦਿਆਂ ਈਰਖਾ ਵਸ ਦੀਵਾਨ ਚੰਦੂ ਲਾਲ ਨੇ ਜੋ ਕੁਝ ਆਖਿਆ ਸੁਣੀਓ, ਸਵੇਰੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਹੈ।
ਨਾਨਕ ਦੇਵ ਨੇ ਜੋ ਬੂਟਾ ਲਾਇਆ, ਸਤਿਗੁਰ ਨਾਨਕ ਦੇਵ ਨੇ ਜੋ ਬੂਟਾ ਲਾਇਆ,
ਸਤਿਗੁਰ ਨਾਨਕ ਦੇਵ ਨੇ ਜੋ ਬੂਟਾ ਲਾਇਆ, ਸਤਿਗੁਰ ਨਾਨਕ ਦੇਵ ਨੇ ਜੋ ਬੂਟਾ ਲਾਇਆ।
ਗੁਰੂ ਅਰਜਨ ਨੇ ਆਪਣਾ ਗੁਰੂ ਅਰਜਨ ਨੇ ਆਪਣਾ ਛੰਜ ਖੂਨ ਵਧਾਇਆ, ਗੁਰੂ ਅਰਜਨ ਨੇ ਆਪਣਾ ਛੰਜ ਖੂਨ ਵਧਾਇਆ,
ਗੁਰੂ ਅਰਜਨ ਨੇ ਆਪਣਾ ਛੰਜ ਖੂਨ ਵਧਾਇਆ, ਗੁਰੂ ਅਰਜਨ ਨੇ ਆਪਣਾ ਛਿੰਜ ਖੂਨ ਵਧਾਇਆ।
ਛੇਵਾਂ ਰੂਪ ਅਕਾਲ ਦਾ ਹਰ ਗੋਬਿੰਦ ਆਇਆ, ਛੇਵਾਂ ਰੂਪ ਅਕਾਲ ਦਾ ਹਰ ਗੋਬਿੰਦ ਆਇਆ,
ਛੇਵਾਂ ਰੂਪ ਅਕਾਲ ਦਾ ਹਰ ਗੋਬਿੰਦ ਆਇਆ, ਛੇਵਾਂ ਰੂਪ ਅਕਾਲ ਦਾ ਹਰ ਗੋਬਿੰਦ ਆਇਆ।
ਓ ਪੈਦਾ ਕੀਤਾ ਵੀਰ ਰਸ ਦਲ ਨਵਾਂ ਸਜਾਇਆ, ਪੈਦਾ ਕੀਤਾ ਵੀਰ ਰਸ ਦਲ ਨਵਾਂ ਸਜਾਇਆ,
ਪੈਦਾ ਕੀਤਾ ਵੀਰ ਰਸ ਦਲ ਨਵਾਂ ਸਜਾਇਆ, ਪੈਦਾ ਕੀਤਾ ਵੀਰ ਰਸ ਦਲ ਨਵਾਂ ਸਜਾਇਆ।
ਦੁਖੀਆਂ ਦਾ ਦੁੱਖ ਹਰਨ ਲਈ, ਹਰਨ ਲਈ, ਦੁਖੀਆਂ ਦੇ ਦੁੱਖ ਹਰਨ ਲਈ ਖੰਡਾ ਲਿਸ਼ਕਾਇਆ, ਦੁਖੀਆਂ ਦੇ ਦੁੱਖ ਹਰਨ ਲਈ ਖੰਡਾ ਲਿਸ਼ਕਾਇਆ,
ਦੁਖੀਆਂ ਦੇ ਦੁੱਖ ਹਰਨ ਲਈ ਖੰਡਾ ਲਿਸ਼ਕਾਇਆ, ਦੁਖੀਆਂ ਦੇ ਦੁੱਖ ਹਰਨ ਲਈ ਖੰਡਾ ਲਿਸ਼ਕਾਇਆ।
ਸੀਤਲ ਤੇਗਾ ਪੈਣ ਕੇ ਪਾਸਾ ਉਲਟਾਇਆ, ਸੀਤਲ ਤੇਗਾ ਪੈਣ ਦੋ ਪਾਸਾ ਉਲਟਾਇਆ,
ਸੀਤਲ ਤੇਗਾ ਪੈਣ ਦੋ ਪਾਸਾ ਉਲਟਾਇਆ, ਸੀਤਲ ਤੇਗਾ ਪੈਣ ਦੋ ਪਾਸਾ ਉਲਟਾਇਆ।
ਸ਼ਿਕਾਇਤ ਵਿੱਚ ਇਹ ਆਖਿਆ ਗਿਆ ਕਿ ਉਹਨੇ ਪੱਗ ਬੱਧੀ ਹੈ, ਸਾਬਤ ਸੂਰਤ ਦਸਤਾਰ ਸਿਰਾ, ਉਹਨੇ ਪੱਗ ਬੱਧੀ ਹੈ, ਪੱਗ ਦੇ ਉੱਤੇ ਹੀਰਿਆਂ ਜਿਹੜੀ ਕਲਗੀ ਲਾਈ ਹੈ, ਉਹਨੇ ਇੱਕ ਮੋਢੇ ਉੱਤੇ ਤੀਰਾਂ ਦਾ ਭਰਿਆ ਹੋਇਆ ਪੱਥਾ ਬੱਧਾ, ਇੱਕ ਮੋਢੇ ਉੱਤੇ ਕਮਾਨ ਹੈ, ਉਹਨੇ ਦੋ ਤਲਵਾਰਾਂ ਪਹਿਨੀਆਂ ਨੇ, ਇੱਕ ਸੱਜੇ ਇੱਕ ਖੱਬੇ, ਕਹਿੰਦਾ ਇੱਕ ਮੀਰੀ ਦੀ ਇੱਕ ਪੀਰੀ ਦੀ ਹੈ, ਪੀਰੀ ਦੀ ਸ੍ਰੀ ਸਾਹਿਬ ਗੁਰਤਾਕਤੀ ਦੀ ਹੈ, ਮੀਰੀ ਦੀ ਸ੍ਰੀ ਸਾਹਿਬ ਰਾਜਸੀ ਤਾਕਤ ਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖ ਨੂੰ ਸਿਆਸਤ ਵਿੱਚ ਵੀ ਲਿਆਂਦਾ, ਕਿਉਂਕਿ ਸਿੱਖ ਨੂੰ ਲੜਾਈ ਦੀ ਜਾਂਚ ਦੱਸੀ ਹੈ, ਤੇ ਉਹਨੇ ਪਿਸਤੌਲ ਵੀ ਕਮਰ ਕੱਸੇ ਵਿੱਚ ਬੱਧਾ, ਉਹਨੇ ਹੱਥ ਵਿੱਚ ਬਾਜ ਵੀ ਹੈ। ਇੱਥੋਂ ਤੱਕ ਸ਼ਿਕਾਇਤਕਰਤਾ ਨੇ ਆਖਿਆ ਉਹਨੇ ਆਪਣੇ ਕੋਲ ਕੁੱਤੇ ਵੀ ਰੱਖੇ ਹੈ, ਉਹ ਸ਼ਿਕਾਰ ਖੇਡਦਾ ਹੈ। ਸ਼ਿਕਾਰ ਖੇਡਣਾ ਹਰ ਆਦਮੀ ਨੂੰ ਉਸ ਵੇਲੇ ਇਜਾਜ਼ਤ ਨਹੀਂ ਸੀ, ਜਿਸ ਦੇਸ਼ ਦੀ ਰਿਆਸਤ ਹੈ ਨਾ ਅਤੇ ਉਹ ਦੇਸ਼ ਦਾ ਬਾਦਸ਼ਾਹ ਆਪਣੇ ਵੱਲੋਂ ਦਰਬਾਰ ਵੱਲੋਂ ਮਨਜ਼ੂਰੀ ਦੇਵੇ, ਜਿਸ ਆਦਮੀ ਨੂੰ ਮਨਜ਼ੂਰੀ ਦੇਵੇਗਾ ਉਹ ਹੀ ਸ਼ਿਕਾਰ ਖੇਡੇਗਾ। ਇਹ ਗੱਲ ਯਾਦ ਰੱਖੋ, ਜਿਹੜੇ ਵੀ ਦੇਸ਼ ਦੀ ਸਰਕਾਰ ਹੈ ਜ਼ਮੀਨ ਉੱਤੇ, ਉਸ ਦੇਸ਼ ਦੇ ਵਾਯੂ ਮੰਡਲਾਂ ਵਿੱਚ ਦੂਜੇ ਦੇਸ਼ ਦਾ ਬਿਨਾਂ ਮਨਜ਼ੂਰੀ ਹਵਾਈ ਜਹਾਜ਼ ਨਹੀਂ ਜਾ ਸਕਦਾ, ਅੱਜ ਵੀ ਹੈ, ਕੋਈ ਸ਼ਿਕਾਰ ਨਹੀਂ ਖੇਡ ਸਕਦਾ, ਤੁਸੀਂ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਸ਼ਿਕਾਰ ਨਹੀਂ ਖੇਡ ਸਕਦੇ। ਜਹਾਂਗੀਰ ਬਾਦਸ਼ਾਹ ਨੇ ਇਹ ਇਜਾਜ਼ਤ ਹਰ ਇੱਕ ਨੂੰ ਨਹੀਂ ਸੀ ਦਿੱਤੀ, ਪੱਗ ਬੰਨ੍ਹਣ ਦੀ ਇਜਾਜ਼ਤ ਹਰ ਇੱਕ ਨੂੰ ਨਹੀਂ ਸੀ, ਬਾਦਸ਼ਾਹ ਪੱਗ ਬੰਨ੍ਹਦਾ ਸੀ, ਜਾਂ ਉਹਦਾ ਵਜ਼ੀਰ, ਜਾਂ ਫੌਜ ਦਾ ਸੈਨਾਪਤੀ, ਅਤੇ ਜਾਂ ਦਰਬਾਰ ਵਿੱਚੋਂ ਜਿਹਨੂੰ ਸਿਰੋਂ ਪਾਓ ਦਿੱਤਾ ਜਾਂਦਾ ਉਹਨੂੰ ਪੱਗ ਬੰਨ੍ਹਣ ਦੇ ਅਧਿਕਾਰ, ਜਿਹਨੂੰ ਅਧਿਕਾਰ ਦਿੱਤੇ ਜਾਂਦੇ ਉਹ ਕਿਸੇ ਇਲਾਕੇ ਦਾ ਸੂਬੇਦਾਰ ਹੁੰਦਾ, ਚੌਧਰੀ ਹੁੰਦਾ। ਅਤੇ ਪੱਗਾਂ ਦੀ ਵੀ ਵੱਖ ਵੱਖ ਤਰੀਕੇ ਦੀ ਬੰਦੇਜ ਢੰਗ ਸੀ, ਜਿਹੜੀ ਪੱਗ ਬਾਦਸ਼ਾਹ ਬੰਨ੍ਹਦਾ ਉਸ ਤਰ੍ਹਾਂ ਦੀ ਦੂਜਾ ਆਦਮੀ ਨਹੀਂ ਬੰਨ੍ਹ ਸਕਦਾ, ਜਿਹੜੀ ਪੱਗ ਵਜ਼ੀਰ ਬੰਨ੍ਹਦਾ ਆਮ ਆਦਮੀ ਨਹੀਂ। ਲੋਕ ਟੋਪੀਆਂ ਪਾਉਂਦੇ ਸੀ, ਲੋਕਾਂ ਨੂੰ ਸਿਰੋਂ ਨੰਗੇ ਤੁਰਨ ਦੀ ਇਜਾਜ਼ਤ ਸੀ, ਪੱਗ ਬੰਨ੍ਹਣ ਦੀ ਨਹੀਂ ਸੀ। ਪਹਿਲੀ ਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼ਹਿਨਸ਼ਾਹ ਵਰਗੀ ਦਸਤਾਰ ਸਜਾਈ, ਪੱਗ ਬੱਧੀ ਦਸਤਾਰ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਸਜਾਉਂਦੇ ਸਨ, ਪਰ ਉਹਨਾਂ ਦੀ ਦਸਤਾਰ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਇਹ ਗੁਰਮੁਖੀ ਦਸਤਾਰੇ ਸਨ। ਜਿਹੜੀ ਸ਼ਹਿਨਸ਼ਾਹ ਵਰਗੀ ਪੱਗ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੱਧੀ ਹੈ, ਔਰ ਉਹਦੇ ਉੱਤੇ ਹੀਰਿਆਂ ਜਿਹੜੀ ਕਲਗੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲਾਈ ਹੈ। ਵਕਤ ਦੀ ਹਕੂਮਤ ਦੇ ਖਿਲਾਫ ਸਰਾਸਰ ਇਹ ਬਗਾਵਤ ਹੈ, ਬਾਗੀਆਨਾ ਐਲਾਨ ਹੈ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਹੁਕਮਨਾਮਾ ਪਹਿਲੀ ਵਾਰ ਅਕਾਲ ਤਖ਼ਤ ਸਾਹਿਬ ਤੋਂ 21 ਜੁਲਾਈ 1609 ਨੂੰ ਐਲਾਨੀਆ ਤੌਰ 'ਤੇ ਜਾਰੀ ਕੀਤਾ, ਉਹਦੀ ਵਿਆਖਿਆ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਇੰਨਾ ਕੁਝ ਕਹਿ ਕੇ ਆਪਾਂ ਸੁਖਮਾ ਦੇ ਜਾਜਕ ਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ, ਗੁਰੂ ਕੀ ਸੰਗਤ ਵੱਲੋਂ ਸਨਮਾਨ ਵਿੱਚ ਬਹੁਤ ਸਾਰੀ ਮਾਇਆ ਆਈ ਹੈ। ਗੁਰਦੇਵ ਚੜ੍ਹਦੀ ਕਲਾ ਕਰਨ ਹਰ ਮੈਦਾਨ ਫਤਿਹ, ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਖਜ਼ਾਨੇ ਭਰਪੂਰ, ਆਓ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 6 ਪੌੜੀਆਂ ਦੇ ਜਾਪ ਕਰੀਏ, ਉਪਰੰਤ ਅਰਦਾਸ ਹੋਵੇਗੀ। ਗੁਰੂ ਦੇਵ ਸੱਚੇ ਪਾਤਸ਼ਾਹ ਸੁਖ ਖਾਲਸਾ ਦੇ ਬਿਰਾਜਮਾਨ ਹੋਣਗੇ। ਸੰਗਤਾਂ ਨੇ ਗੁਰੂ ਘਰ ਲੰਗਰ ਛਕ ਕੇ ਖੁਸ਼ੀ ਪ੍ਰਾਪਤ ਕਰਦੇ ਆਪਣੇ ਘਰਾਂ ਨੂੰ ਜਾਣਾ ਹੈ। 6 ਪੌੜੀਆਂ ਗੁਰੂ ਕੀ ਬਾਣੀ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕਰੀਏ।
ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ, ਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ,
ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗੱਲਾਂ ਸਮਰੱਥ ਸਵਾਮੀ ਸੁਖ ਮਨੋ ਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ,
ਸਾਚੇ ਸਹਿਬਾ ਕਿਆ ਨਹੀਂ ਕਰਤੇ ਰਹਿ,
ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੈ,
ਸਦਾ ਸਬਤ ਸਲਾਹ ਤੇਰੀ ਨਾਮ ਮਨ ਵਸਾਵੈ,
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ,
ਕਹੇ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਜਾ ਨਾਮ ਮੇਰਾ ਆਧਾਰੋ,
ਵਾਜੇ ਪੰਚ ਸ਼ਬਦ ਤਿਤ ਕਾਰ ਸਪਾਗੇ, ਕਾਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ,
ਪੰਚ ਦੂਤ ਤੁਦ ਵਸ ਕੀਤੇ ਕਾਲ ਕੰਤ ਕੁਮਾਰਿਆ,
ਗੁਰ ਕਰਮ ਪਾਇਆ ਤੁਦ ਜਿਨ ਕੋਸੇ ਨਾਮ ਹਰ ਕੇ ਲਾਗੇ,
ਕਹੇ ਨਾਨਕ ਤੈ ਸੁਖ ਹੋਵੇ ਤਿਤ ਕਰ ਅਨਹਤ ਵਾਜੇ,
ਅਣਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ ਇਤਰੇ ਸਗਲ ਸੂਰੇ,
ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ,
ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ,
ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿ ਭਰਪੂਰੇ,
ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ,
ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ,
ਦਿਵਸ ਰਾਤ ਜੋਏ ਦਾਈ ਦਾ ਖੇਲੇ ਸਗਲ ਜਗਤ,
ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ,
ਕਰਮੇ ਆਪੋ ਆਪਣੇ ਨੇੜੇ ਕੈ ਦੂਰ,
ਜਿੰਨੀ ਨਾਮ ਧਿਆਇਆ ਗੈਮ ਚਕਤ ਕਾਲ,
ਨਾਨਕ ਤੇ ਮੁਖ ਪੂਜੀ ਨੇ ਕੇਤੀ ਛੁੱਟੀ ਨਾਲ,
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।